ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਦੇ ਜੋਗ ਹੋ, ਆਪ ਸੋਭਾ ਦੇ ਪਾਤਰ ਹੋ, ਜਾਗਤ ਜੋਤ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਭਗਤੀ ਕਰ ਰਹੇ ਹੋ। ਅਪਾਰ ਬਖਸ਼ਿਸ਼ ਸਤਿਗੁਰਾਂ ਦੀ ਹੋਈ ਹੈ, ਅਮੋਲਕ ਸਮਾਂ ਸਤਸੰਗਤ ਦਾ ਪ੍ਰਾਪਤ ਹੋਇਆ, ਗੁਰਬਾਣੀ ਦਾ ਜਸ ਕੀਰਤਨ, ਗੁਰੂ ਦੇ ਸ਼ਬਦ ਦੇ ਵਿਚਾਰ, ਸਤਿਗੁਰਾਂ ਤੇ ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਦੇ ਦਰਸ਼ਨ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮ। ਜਿੰਨੇ ਵੀ ਚੰਗੇ ਸ਼ੁਭ ਕਰਮ ਨੇ, ਸਭ ਦਾ ਸਿਰੇ ਦਾ ਕਰਮ ਹੈ ਜਿੱਥੇ ਆਪ ਬੈਠੇ ਹਾਂ। ਪਰ ਨਾਲ ਗੁਰਦੇਵ ਦਾ ਹੁਕਮ ਹੈ, ਕਹੋ ਨਾਨਕ ਤਿਸ ਭੈਓ ਪ੍ਰਾਪਤ। ਘਰ ਤੋਂ ਤੁਸੀਂ ਸਬਜ਼ੀ ਲੈਣ ਜਾਣਾ ਹੋਵੇ ਨਾ, 15-20 ਰੁਪਈਏ ਜੇਬ ਚ ਹੋਣ ਤੇ ਸਰ ਜਾਂਦੇ। ਕੱਪੜੇ ਲੈਣ ਜਾਣਾ ਹੋਵੇ, 2-4 ਹਜ਼ਾਰ ਜੇਬ ਚ ਪਾਉਣਾ ਪੈਂਦਾ। ਸਿਉਣੇ ਦੇ ਗਹਿਣੇ ਖਰੀਦਣ ਜਾਣਾ ਹੋਵੇ, 20-30 ਹਜ਼ਾਰ ਜੇਬ ਚ ਪਾਉਣਾ ਪੈਂਦਾ। ਜਿੰਨੀ ਕੀਮਤੀ ਚੀਜ਼ ਖਰੀਦਣੀ ਹੋਵੇ, ਉਹਨਾਂ ਪੈਸਾ ਨਾਲੇ ਜ਼ਿਆਦਾ ਚੱਕਣਾ ਪੈਂਦਾ। ਇੱਥੇ ਕਿਤੇ ਐਵੇਂ ਹੀ ਆ ਗਏ ਆਪਾਂ? ਇਹ ਤੋਂ ਵੱਧ ਕੀਮਤੀ ਚੀਜ਼ ਨਹੀਂ ਹੈ। ਇੱਥੇ ਉਹੀ ਆਏ ਨੇ ਜਿਹਨਾਂ ਕੋਲ ਪਿਛਲੇ ਕਰਮਾਂ ਦਾ ਧਨ ਬਹੁਤ ਹੈ। ਸਬਜ਼ੀ ਖਰੀਦਣ ਵਾਸਤੇ ਉਹਨਾਂ ਕਿੱਥੇ ਖਰੀਦੂਗਾ? ਬਾਜ਼ਾਰ ਇੱਕੋ ਹੁੰਦਾ, ਉਸੇ ਬਾਜ਼ਾਰ ਚ ਸਬਜ਼ੀ ਦੀਆਂ ਦੁਕਾਨਾਂ ਹੈ, ਉਸੇ ਸੋਨੇ ਦੀਆਂ, ਉੱਥੇ ਕੱਪੜੇ ਦੀ ਹੈ, ਉੱਥੇ ਕੋਲੇ ਦੀ ਹੈ, ਲੱਕੜਾਂ ਦਾ ਟਾਲ ਵੀ ਉੱਥੇ ਹੀ ਹੈ। ਪਰ ਨਹੀਂ, ਕਹੋ ਨਾਨਕ ਤਿਸ ਭੈਓ ਪ੍ਰਾਪਤ। ਜਿਹਨਾਂ ਕੋਲ ਪਿਛਲੇ ਪੁੰਨ ਦਾਨ ਕਰਮਾਂ ਦਾ ਧਨ ਬਟੂਏ ਵਿੱਚ ਹੈ, ਮਸਤਕ ਵਿੱਚ ਹੈ, ਉਹ ਇੰਨੀ ਕੀਮਤੀ ਚੀਜ਼ ਨੂੰ ਖਰੀਦਣ ਆਉਂਦੇ ਨੇ, ਆਮ ਕਿਵੇਂ ਆ ਜਾ? ਨਹੀਂ ਜਾ ਸਕਦਾ। ਜਾਣਾ ਤਾਂ ਕੀ ਹੈ? ਭਾਈ ਸਾਹਿਬ ਜੀ ਨੇ ਤਾਂ ਬਚਨ ਲਿਖਿਆ, ਮਾਨ ਸਰ ਪੈ ਜੈਸੇ ਬਿਠਾਈ ਹੈ ਲਜਾਏ ਬਗ। ਮਾਨ ਸਰੋਵਰ ਦੇ ਉੱਤੇ ਬੰਗਲਿਆਂ ਨੂੰ ਬਿਠਾ ਦਿਓ। ਮੁਕਤਾ ਅਮੋਲ ਤਾਂ ਜ਼ਮੀਨ ਬੀਨ ਖਾਤ ਹੈ। ਮਾਨ ਸਰੋਵਰ ਵਿੱਚ ਉਹਨੇ ਹੀਰੇ ਥੋੜੋ ਚੁਗਣੇ ਆ, ਡੱਡੂ ਟੋਲੂਗਾ ਵੀ ਕਿੰਨੇ ਕਹਿ ਖੋਲ ਸਕ, ਮੱਛੀਆਂ ਵੇਖੂਗਾ ਵੀ ਹੈ ਇੱਥੇ ਕਿ ਨਹੀਂ। ਇਹ ਸਾਡੇ ਹਾਲ ਨੇ ਸਾਰੇ। ਗੁਰੂ ਨਾਨਕ ਨੇ ਤਾਂ ਕਿਰਪਾ ਕਰਕੇ ਪਿੰਡ ਪਿੰਡ ਧਰਮਸਾਲ ਸੰਗਤ ਦਾ ਮਾਨ ਸਰੋਵਰ ਖੋਲਤਾ। ਪਰ ਅਸੀਂ ਸੰਗਤ ਦੇ ਸਰੋਵਰ ਵਿੱਚੋਂ ਹੀਰੇ ਥੋੜੋ, ਇੱਥੇ ਵੀ ਨੁਕਤਾ ਚੀਨੀ ਤੇ ਨਿੰਦਿਆ ਕਰ ਕਰਕੇ ਡੱਡੂਏ ਖਾਣੇ ਹੈ, ਅਜਖੇ ਆਖੋ ਸਤਨਾ, ਇੱਥੇ ਹੀਰੇ ਥੋੜੇ ਚੁਗਣੇ। ਬਾਬੇ ਨੇ ਤਾਂ ਸਰੋਵਰ ਬਣਾਤੇ ਪਿੰਡ ਪਿੰਡ। ਦੂਸਰਾ ਪ੍ਰਮਾਣ ਦਿੰਦੇ ਨੇ ਭਾਈ ਸਾਹਿਬ, ਆਸਤਨ ਪੈ ਅਚ ਬੈ ਕਰ ਬੈ ਕੋ ਲਗਾਈਏ ਜੋਕ। ਗਾਂ ਮੱਝ ਦੇ ਥਣਾਂ ਕੋਲ ਜੋਕ ਲਾ ਦੋ, ਪੈ ਨਾਮ ਸੰਸਕ੍ਰਿਤ ਵਿੱਚ ਦੁੱਧ ਦਾ, ਤੇ ਦੁੱਧ ਪੀ ਲਵੇ। ਪੀਅਤ ਨਾ ਪੈ ਲੋਹੂ ਅਚੇ ਅਗਾਤ, ਉਹ ਦੁੱਧ ਨਹੀਂ ਪੀਂਦੀ ਗੰਦਾ ਲਹੂ ਪੀ ਕੇ ਢਿੱਡ ਭਰੂਗੀ। ਦੁੱਧ ਕੋਲ ਪੀਂਦੀ ਹੈ ਲਹੂ, ਪੀਂਦੀ ਹੈ ਮੈਲ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਪਿੰਡ ਪਿੰਡ ਸੁਖਮਨੀ ਸਾਹਿਬ ਦੇ ਪਾਠ ਅੰਮ੍ਰਿਤ ਰੂਪੀ ਨਾਮ ਦਾ ਦੁੱਧ ਵਰਸ ਰਿਹਾ, ਪਰ ਅਸੀਂ ਭਾਈ ਮੈਲ ਵਿਕਾਰੇ ਖਾ ਖਾ ਕੇ ਰੱਜ ਰਹੇ। ਤੀਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਹਨ, ਪਰਮ ਸੁਗੰਧੀ ਪਰਮਾਖੀ ਨਾ ਰਹਿਤ ਰਾਖੀ। ਗੁਲਾਬ ਦੇ ਫੁੱਲ ਤੇ ਫੜ ਕੇ ਮੱਖੀ ਨੂੰ ਬਿਠਾਲੋ ਬੈਠ ਜਾਊਗੀ? ਘੇਰ ਘੇਰ ਕੇ ਲਿਆਓ ਵੀ ਆ ਜਾਓ ਫੁੱਲਾਂ ਤੇ ਬਹਿ ਜਾਓ ਨਾ। ਮਹਾਂ ਦੁਰਗੰਧ ਤਾਂ ਬੇਗ ਉੱਠ ਜਾਤ ਹੈ। ਜਦੋਂ ਦੁਰਗੰਧ ਹੀ ਆਊਗੀ ਨਾ, ਨੱਠੀਆਂ ਹੀ ਜਾਣਗੀ, ਰੋਕੋ ਤਾਂ ਵੀ ਨਹੀਂ ਰੁਕਣਗੀ। ਕਿੰਨਾ ਸੁੰਦਰ ਤੇਰਾ ਸਰੀਰ ਹੈ, ਜੇ ਕਿਤੇ ਇਹਨਾਂ ਨੂੰ ਪਤਾ ਲੱਗ ਜਾਵੇ ਨਾ ਵੀ ਇਹਦੇ ਹੱਥ ਤੇ ਫੋੜਾ ਨਿਕਲਿਆ, ਹੋਰ ਜਗ੍ਹਾ ਨਾ ਬੈਠ ਗਈਆਂ, ਉੱਥੇ ਬੈਠਣਗੀਆਂ ਜਿੱਥੇ ਤੇਰੀ ਫਿਣਸੀ ਹੋਊਗੀ, ਜਿੱਥੇ ਤੇਰਾ ਛਿੱਲਿਆ ਹੋਊਗਾ ਨਾ ਬਸ ਉੱਥੇ ਬੈਠਣਗੀ। सुगंधी वाली जगह नहीं बैठ हुंदा। साड़ी बिरती रूप मक्खी जांदी है नट के जिथे विकार ने दुर्गंधी है। चौथा प्रमाण भाई साहब दंदे ने गाज इशनान जैसे डार्त है चार सिर। वो हाथी नु जिन्ना मर्जी नड़ा लो ते मिट्टी चोके पा लंदे। ते हुण प्रमाण की दिता है गाज इशनान जैसे डार्त है चार सिर तैसे संतन के दोखी सत संग ना सोहात है। भाई साहब भाई गुरदास जी दे बचन गुण सिख प्यारे हो ये तो बहुत वड्डा धन पिछला किसे को होवे ना कमाई कीती होई ओही टैची भर के हीरे खरीदन जाओ जिदे को पैसे ही सब्जी जोगे ते हीरे खरीदन किसे जाओ। आ मोलक धन जेड़ा तुसी खरीदन आए हो इना नु तुहानू कह दिता है गुरु ग्रंथ साहब ने सब दो वड्डे भाग गुरसिखा के। ਕਿਹੜੇ ਗੁਰਸਿੱਖਾਂ ਦੇ ਜਿਹੜੇ ਐਮ ਐਲ ਏ ਬਣ ਗਏ ਜਾਂ ਕਰੋੜਾਪਤੀ ਬਣ ਗਏ ਵਜ਼ੀਰ ਬਣ ਗਏ ਨਾ ਨਾ ਜਾਂ ਜਿਹਨਾਂ ਸਿੱਖਾਂ ਨੇ ਚੋਲੇ ਪਾ ਲਏ ਸੜ ਕੇ ਭਰ ਗਏ ਉਹਨਾਂ ਦੇ ਚੰਗੇ ਭਾਗ ਕਿਹੜੇ ਸਿੱਖਾਂ ਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਦੇ ਆ। ਹੋਰ ਕਿਸੇ ਸਿੱਖ ਦੀ ਗੱਲ ਨੀ ਸੰਤ ਦੀ ਇੱਥੇ ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਗਏ ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰ ਪਾਤਸ਼ਾਹ ਜੀ ਦੇ ਆਗਮਨ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਸ਼ਬਦ ਕੀਰਤਨ ਆਪਣੇ ਸਰਵਣ ਕੀਤਾ ਹੈ। ਕੱਲ ਆਪ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਛਲੇ ਜਨਮ ਦਾ ਤਪ ਤਪੱਸਿਆ ਦਾ ਇਤਿਹਾਸ ਕਿਵੇਂ ਸਤਿਗੁਰ ਪਾਤਸ਼ਾਹ ਜੀ ਨੇ ਹੇਮਕੁੰਟ ਸਾਹਿਬ ਤੇ ਤਪ ਕੀਤਾ ਤੇ ਉਹ ਤਪ ਕਰਕੇ ਦੁਆਏ ਤੇ ਏਕ ਰੂਪ ਹੋਏ ਗਏ ਤੇ ਕਿਵੇਂ ਉਧਰ ਬਾਬੇ ਬਕਾਲੇ ਦੀ ਪਵਿੱਤਰ ਧਰਤੀ ਤੇ 27 ਸਾਲ ਤਾਤ ਮਾਤ ਮੁਰ ਅਲਖ ਅਰਦ ਬਹੁ ਵਿਧ ਜੋਗ ਸਾਧਨਾ ਸਦ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵ। ਉਹਨਾਂ ਦੇ ਸਿਮਰਨ ਤੇ ਸੇਵਾ ਤੇ ਖੁਸ਼ ਹੋ ਗਏ। ਹੁਕਮ ਹੋਇਆ ਜਾਓ ਮਾਤ ਲੋਕ ਦੇ ਵਿੱਚ। ਅੱਜ ਤੱਕ ਸ੍ਰਿਸ਼ਟੀ ਤੇ ਅਵਤਾਰ 6 ਤਰ੍ਹਾਂ ਦੇ ਆਉਣੇ ਗੁਰਮੁਖੋ। ਅਵਤਾਰਾਂ ਦੀਆਂ 6 ਕਿਸਮਾਂ ਨੇ ਅਵਧੀਆਂ ਸ਼ਾਸਤਰ ਵਿੱਚ। ਪਹਿਲਾ ਅਵਤਾਰ ਹੁੰਦਾ ਨਿਤ ਅਵਤਾਰ, ਦੂਸਰਾ ਨਿਮਿਤ, ਤੀਸਰਾ ਅਵਤਾਰ ਹੁੰਦਾ ਅੰਸਾ ਤੇ ਚੌਥਾ ਹੁੰਦਾ ਅਵੰਸਾ। ਪੰਜਵਾਂ ਅਵਤਾਰ ਹੁੰਦਾ ਪੂਰਨ ਤੇ 6ਵਾਂ ਅਵਤਾਰ ਹੁੰਦਾ ਪੂਰਨਤਵ। ਇਹ 6 ਕਿਸਮਾਂ ਨੇ ਅਵਤਾਰਾਂ ਦੀ। ਨਿਤ ਅਵਤਾਰ ਕੌਣ ਹੁੰਦੇ ਨੇ? ਪੂਰਨ ਗੁਰਸਿੱਖ ਗੁਰੂ ਦੇ ਪਿਆਰੇ ਮਹਾਂਪੁਰਖ, ਇਹਨਾਂ ਦਾ ਕੋਈ ਸਮਾਂ ਨਹੀਂ, ਇਹਨੂੰ ਨਿਤ ਵਾਹਿਗੁਰੂ ਭੇਜਦਾ, ਇਹਨਾਂ ਨੂੰ ਨਿਤ ਅਵਤਾਰ ਆ ਕੇ ਨਿਮਿਤ ਅਵਤਾਰ। ਸਤਯੁਗ ਵਿੱਚ ਭਗਵਾਨ ਦੇ 6 ਨਿਮਿਤ ਅਵਤਾਰ ਆਏ ਨੇ। ਨਿਮਿਤ ਹੁੰਦਾ ਕਿਸੇ ਕਾਰਨ ਕਰਕੇ ਜਾਣਾ, ਜਿਵੇਂ ਤੁਸੀਂ ਕਹੋ ਵੀ ਦੀਵਾਨਾ ਦਾ ਨਿਮਿਤ ਸੀ ਮੈਂ ਤਾਂ ਹਾਂ, ਇੱਕੋ ਕੰਮ। 6 ਵਾਰ ਭਗਵਾਨ ਨੇ ਮੱਛ ਕੱਚ ਹੋਏ ਬ੍ਰਾ ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀ। 6 ਅਵਤਾਰ ਸਤਯੁਗ ਵਿੱਚ 52 ਭਗਵਾਨ, ਮੱਛ ਕੱਚ ਬ੍ਰਾ ਨਰਸਿੰਘ। ਇਹ ਨਿਮਿਤ ਅਵਤਾਰ ਕਿਉਂ ਨੇ? ਇਹ ਕੇਵਲ ਇੱਕ ਕੰਮ ਕਰਨ ਆਏ, ਦੂਜਾ ਨਹੀਂ ਕੀਤਾ। ਨਰਸਿੰਘ ਅਵਤਾਰ ਨੇ ਕੇਵਲ ਹਰਨਾਕਸ਼ ਨੂੰ ਮਾਰਿਆ ਤੇ ਹੋਰ ਦੁਨੀਆਂ ਨੂੰ ਤਾਂ ਕੋਈ ਗੱਲ ਹੀ ਨਹੀਂ ਦੱਸੀ ਉਹਨੇ। 52 ਭਗਵਾਨ ਨੇ ਕੇਵਲ ਬਲ ਰਾਜੇ ਨੂੰ ਸਮਝਾਇਆ, ਹੋਰ ਤਾਂ ਕਿਸੇ ਨੂੰ ਉਪਦੇਸ਼ ਹੀ ਨਹੀਂ ਦਿੱਤਾ, ਕਿਸੇ ਨਾਲ ਗੱਲ ਹੀ ਨਹੀਂ ਕੀਤੀ। ਇਹ ਸੀ ਨਿਮਿਤ ਅਵਤਾਰ। ਉਹ ਤੋਂ ਬਾਅਦ ਆਉਂਦਾ ਅੰਸਾ ਅਵਤਾਰ। ਉਹਨਾਂ ਨੂੰ ਵੀ ਅਵਤਾਰ ਮੰਨਿਆ ਸ਼ਾਸਤਰ ਨੇ, ਜਿਨ੍ਹਾਂ ਦੀ ਦੇਹ ਤਾਂ ਸਾਡੇ ਵਰਗੀ ਹੁੰਦੀ ਹੈ, ਸਰੀਰ ਸਾਡੇ ਵਰਗਾ ਹੁੰਦਾ, ਕੱਪੜੇ ਸਾਡੇ ਵਰਗੇ ਹੁੰਦੇ ਨੇ, ਪਰ ਕਈਆਂ ਦੀ ਆਤਮਕ ਸ਼ਕਤੀ ਇੰਨੀ ਬਲਵਾਨ ਹੁੰਦੀ ਹੈ, ਦਿਮਾਗੀ ਸ਼ਕਤੀ ਇੰਨੀ ਬਲਵਾਨ ਹੁੰਦੀ ਹੈ ਕਿ ਸੰਸਾਰ ਰਹਿੰਦੇ ਤੱਕ ਉਹ ਕੁਝ ਨਾ ਕੁਝ ਪਰ ਉਪਕਾਰ ਕਰ ਜਾਂਦੇ ਨੇ ਜਿਹੜਾ ਕਦੇ ਮਿਟ ਨਹੀਂ ਸਕਦਾ। ਉਹਨਾਂ ਨੂੰ ਅੰਸਾ ਅਵਤਾਰ ਲਿਖਿਆ। ਆਮ ਜਨਤਾ ਨਾਲੋਂ ਵੱਧ ਸ਼ਕਤੀ ਅੰਸ਼ ਉਹਨਾਂ ਵਿੱਚ ਵਾਹਿਗੁਰੂ ਦਾ। ਗੁਰਸਿੱਖ ਪਿਆਰਿਓ, चौथा अवंसा अवतार दी वंश विच पैदा होने वाला उन्हों अवंसा अवतार के जिमें गुरु नानक देव जी दे दोस पुत्र भावे गद्दी नहीं मिली पर उन्हों दी पूजा रहिंदी दुनिया तक होंदी रहू क्योंकि अवतार दी वंश विचों चौथा पंजवा अवतार हुंदा गुरमुखो पूर्ण खोड़ सकला बखाणी है सोलह कला सोलह शक्तियां बहुत लम्मा प्रकरण है बस सतारवीं शक्ति नहीं कोई सोलह गुण तो गुरमुख प्यारे जी दे विच सोलह ही गुण सोलह ही कला सोलह ही शक्तियां संपूर्ण होन उन्हू पूर्ण अवतार के उन्हू मने बाणी ने सोलह कला संपूर्ण फलिया द्वापर युग दे विच कृष्ण भगवान महाराज सोलह कला अवतार आए पर कलयुग दे विच पूर्णत्व अनंत कला होए ठाकुर चढ़िया जिहदियां कला दी शक्ति दी गिणती ना होवे जिस दी शक्ति कोई मिल ना सके ओ फिर कौन आया ओ आया जग विच गुरु नानक जिखे आखो सतनाम जो अनंत कला दा मालक आप नारायण कलाधर जग में परवरे हो सा संगत ओही गुरु नानक देव गोविंद रूप दसवें जामे विच 1723 पोस दी सतवीं सत्कार योग जगत मात मात गुजरी जी दी पावन पवित्र कुख तो साहब श्री गुरु तेग बहादुर महाराज जी दे ग्रह विखे ओ इतिहास जेड़ा तुसी सरवण कीता साल सराए जौरी दी कोठी ओदा मकान हवेली ते पटना शहर सतगुर पातशाह जी ने अवतार धारण कीता तही प्रकाश हमारा पयो पटना शहर विखे पव लयो प्रकाश हमारा पटना शहर विखे पव लयो भी जिक्र आया सी कुड़हाम एक कुड़हाम पहोए ते पटियाले दे विचाले ए वो इतिहासक पिंड है जिथे भगवान राम चंद्र महाराज दे पिता राजा दशरथ व्याहे हुए सी कुड़हाम पिंड भगवान राम चंद्र जी दे नानके ने राजा दशरथ इथे व्याहे हुए सी इथे अल्लाह दी बंदगी करन वाला कोई फकीर रहिंदा सी ते अंबाले दे कोल एक निका जा पिंड है जिहदा नाम है ठसका उस ठसके पिंड विच एक मुसलमाना दे बच्चा पैदा होया जदों वड्डा होया ते उन्हें अपना पीर धारण कीता जाके कुड़ाम दे विच जिहनूं तुसी भीखण शाह कहने भीखा फकीर कहने इहदा जन्म दा पिंड ठसका है अंबाले दे कोल ਇਹ ਆਪਣੇ ਗੁਰੂ ਕੋਲ ਕਢਾ ਮਾ ਕੇ ਰਹਿਣ ਲੱਗਿਆ ਸੀ ਤੇ ਇੰਨੀ ਪ੍ਰਭਤਾ ਹੋਈ, ਸਿਮਰਨ ਇਤਨਾ ਕੀਤਾ ਖੁਦਾ ਦੀ ਬੰਦਗੀ ਕਿ ਇਸਲਾਮ ਧਰਮ ਵਿੱਚ ਇੱਕ ਮੰਨਿਆ ਹੋਇਆ ਪੀਰ ਇਹਦੀ ਜਾ ਕੇ ਕਦੇ ਵੇਖੋ ਨਾ, ਮਸਜਿਦ ਬਣੀ ਹੋਈ 25 ਕਿਲਿਆਂ ਵਿੱਚ ਮਸਜਿਦ ਬਣੀ ਹੋਈ ਹੈ ਕੁੜਾਮ ਦੇ ਵਿੱਚ 25 ਕਿਲੇ, ਇੰਨੀ ਖੁੱਲੀ ਉਹ ਜਗ੍ਹਾ ਬਣੀ ਹੋਈ, ਕਿਉਂਕਿ ਜਿੰਨੀ ਸੰਗਤ ਦੀ ਆਵਾਜਾਈ ਹੋਵੇ ਉਨੀ ਜਗ੍ਹਾ ਬਣਾਉਣੀ ਪੈਂਦੀ ਹੈ। ਬਹੁਤ ਵੱਡੀ ਸਥਾਨ ਬਣਿਆ ਹੋਇਆ ਤੇ ਮੁਸਲਮਾਨੀ ਸ਼ਰ੍ਹਾਂ ਤੇ ਸਾਡੀ ਹਿੰਦੂ ਸੰਸਕ੍ਰਿਤੀ ਇਹਨਾਂ ਦੋਹਾਂ ਦਾ ਇੱਕ ਨਿਯਮ ਹੈ। ਕਿਹੜਾ? ਦੱਖਣ ਦੇਸ਼ ਹਰੀ ਕਾ ਵਸ ਤੇ ਪੱਛਮ ਅਲੈ ਮੁਕੰਮ। ਹਿੰਦੂ ਵੀਰ ਕਹਿੰਦੇ ਨੇ ਦੱਖਣ ਦੇ ਜਿਹੜੀ ਦਿਸ਼ਾ ਹੈ ਉੱਥੇ ਵਾਹਿਗੁਰੂ ਦਾ ਭਗਵਾਨ ਦਾ ਵਸ ਹੈ, ਤੇ ਮੁਸਲਮਾਨ ਕਹਿੰਦੇ ਵੀ ਪੱਛਮ ਵਿੱਚ ਅੱਲਾ ਰਹਿੰਦਾ। ਇਹ ਦੋਹਾਂ ਦਾ ਆਪੋ ਆਪਣਾ ਸੰਕਲਪ ਹੈ, ਪਰ ਗੁਰਮਤ ਨੇ ਥੋੜੀ ਜਿਹੀ ਹੋਰ ਖੁੱਲ੍ਹ ਦਿਲੀ ਵਰਤੀ ਹੈ। ਉਹ ਕਹਿੰਦੇ ਵੀ ਵਾਹਿਗੁਰੂ ਸਰਬ ਵਿਆਪਕ ਨੂੰ ਇੱਕ ਦਿਸ਼ਾ ਵਿੱਚ ਬੰਨ੍ਹ ਕੇ ਨਹੀਂ ਕੋਈ ਬਿਠਾ ਸਕਦਾ। ਉਤੇ ਜਲ ਥਲ ਮਈ ਅਲ ਪੂਰਿਆ ਰਵਿਆ ਵਿੱਚ ਬਣ। ਸਤਿਗੁਰਾਂ ਨੇ ਤਾਂ ਉਹਦੀ ਹੋਂਦ ਇੱਥੇ ਤੱਕ ਕਹਿ ਦਿੱਤੀ ਕਿ ਬੇਨ ਹਰ ਹੈ ਕੋ ਕਹਾਂ ਬਤਾਵੋ। ਸਵਾਲ ਪੈਦਾ ਕੀਤਾ ਮਹਾਰਾਜ ਨੇ ਆਪਣੇ ਉੱਤੇ, ਉਹ ਸਾਨੂੰ ਐ ਦੱਸੋ ਵੀ ਰੱਬ ਬਿਨਾਂ ਜਗ੍ਹਾ ਹੈ ਕਿਹੜੀ? ਕੋਈ ਕਿੰਤ ਜਗ੍ਹਾ ਐਸੀ ਦੱਸੋ ਜਿੱਥੇ ਰੱਬ ਨਾ ਹੋਵੇ। ਜਿੱਥੇ ਰੱਬ ਨੀ ਹੋਊਗਾ ਉੱਥੇ ਜਗ੍ਹਾ ਦੱਸਣ ਵਾਲਾ ਵੀ ਨੀ ਹੋਊਗਾ। ਅੱਜ ਕੇ ਆਖੋ ਸਤਨਾਮ, ਜਿੱਥੇ ਰੱਬੇ ਨੀ ਉੱਥੇ ਕੌਣ ਦੱਸੂਗਾ ਜਗ੍ਹਾ ਰੱਬ ਬਿਨਾ ਨੀ ਹੈਗੀ? ਹੋਰ ਤੇ ਹੋਰ ਹੋ, ਤੂੰ ਤੇ ਆਪਣਾ ਆਪ ਨੀ ਦੱਸਣ ਜੋਗਾ ਰਹਿਣਾ ਜਿੱਦਣ ਤੇਰੇ ਵਿੱਚ ਰੱਬ ਨੀ ਆਉਣਾ। ਆਪਣਾ ਨਾਂ ਦੱਸਦੀ ਵੀ ਮੈਂ ਮਰ ਗਿਆ, ਤੂੰ ਆਪਣਾ ਆਪ ਦੱਸਣ ਜੋਗਾ ਨੀ। ਇਹ ਤਾਂ ਜਿੱਥੇ ਕੋਈ ਦੱਸ ਰਿਹਾ ਹੈ, ਜਿੱਥੇ ਕੋਈ ਦਿਸ ਰਿਹਾ ਹੈ, ਜਿੱਥੇ ਕੁਝ ਹੈ, ਬਸ ਉਹ ਵਾਹਿਗੁਰੂ ਹੀ ਉੱਥੇ। ਜਿੱਥੇ ਵਾਹਿਗੁਰੂ ਨੀ ਉੱਥੇ ਕੱਖ ਵੀ ਨੀ। ਜੈ ਜੈ ਪੇਖੋ ਤੈ ਹਜੂਰ ਦੂਰ ਕਤੋ ਨਾ ਜਾਈ। ਸਤਿਗੁਰ ਪਾਤਸ਼ਾਹ ਨੇ ਬਾਣੀ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਕਿ ਦੱਖਣ ਦੇਸ਼ ਹਰੀ ਕਾ ਵਸ ਪੱਛਮ ਅਲੈ ਮੁਕੰਮ। ਨਾਮ ਦੇ ਵਿਚਾਰਾ ਨਾਲੇ ਛਾਪਿਆ ਕਰੇ ਕੱਪੜੇ ਤੇ ਨਾਲੇ ਗਊਆਂ ਚਾਰਿਆ ਕਰੇ, ਨਾਲੇ ਬੰਦਗੀ ਕਰਿਆ ਕਰੇ, ਸਿਮਰਨ ਕਰਿਆ ਕਰੇ। ਜਦੋਂ ਹੋਈ ਉਹਦੀ ਪਰਵਤਾ ਤੇ ਫਿਰ ਇੱਕੋ ਗੱਲ ਹੁੰਦੀ ਹੈ ਈਰਖਾਵਾਦੀ ਨੂੰ, ਅਸੀਂ ਵੇਖਣ ਲੱਗਦੇ ਹਾਂ ਕੋਈ ਸਾਨੂੰ ਨੁਕਤਾ ਮਿਲੇ ਇਹਦੀ ਗੱਲ ਕਰਨ ਦਾ। ਤੁਸੀਂ ਤੇ ਸ਼ਰਧਾਲੂ ਆਉਂਦੇ ਹੋ ਨਾ, ਤੁਸੀਂ ਤਾਂ ਵੇਖੋਗੇ ਕੋਈ ਗੁਰਮਤ ਦਾ ਕਿਣਕਾ ਮਿਲੇ ਸਾਨੂੰ, ਕੋਈ ਬਾਣੀ ਦੇ ਅਰਥਾਂ ਦਾ ਕਿਣਕਾ ਮਿਲੇ ਕਿਸੇ ਤੋਂ। ਤੇ ਜਿਹੜੇ ਦੋਖੀ ਹੁੰਦੇ ਨੇ ਮਨਮੁਖ, ਉਹ ਕਹਿੰਦੇ ਨੇ ਕਿਸੇ ਦੀ ਕਮਜ਼ੋਰੀ ਦਾ ਕਿਣਕਾ ਮਿਲੇ ਸੀ ਗੱਲ ਕਰੀਏ। ਪਤਾ ਸ਼ਾਸਤਰ ਵਿੱਚ ਕੀ ਲਿਖਿਆ ਇਸ ਬਿਰਤੀ ਨੂੰ? ਕੀੜੀ ਬਿਰਤੀ। ਕੀੜੀਆਂ ਤੁਹਾਡੇ ਘਰਾਂ 'ਚ ਰਹਿਣੀਆਂ, ਐਸੇ ਢਿੱਲਵਾਂ 'ਚ 10 ਲੱਖ ਦੀ ਕੋਠੀ ਬਣਾ ਲਿਓ, ਸੰਖ ਮਰਮਰ ਲਾ ਲਿਓ ਤੇ ਸਾਗ ਵਾਂਦੀਆਂ ਚੜ੍ਹਾ ਲਿਓ, ਚਗਾਠਾਂ ਟਾਕੀਆਂ ਦਰਵਾਜ਼ੇ ਲਾ ਲਿਓ। ਪਰ ਜਿਹੜੀ ਕੀੜੀ ਹੁੰਦੀ ਹੈ ਨਾ, ਉਹ ਕਹਿੰਦੀ ਮੈਂ ਟਾਕੀ 'ਤੇ ਨਹੀਂ ਵੜਦੀ, ਦਰਵਾਜ਼ੇ 'ਤੇ ਨਹੀਂ ਵੜਨਾ। ਕਹਿੰਦੀ ਮੈਂ ਤਾਂ ਨਵੇਂ ਹੀ ਸਰਾਖ ਕਰੂੰਗੀ। ਅੱਜ ਕੇ ਆਖੋ ਸਾਧਨਾ, ਤੁਹਾਡੇ ਘਰ ਦੀ ਗੱਲ। ਉਹ ਅੰਦਰ ਜਾਣ ਖਾਤਰ ਦਰਵਾਜ਼ਾ ਵਰਤਦੀ ਹੋ ਨਹੀਂ, ਟਾਕੀ 'ਤੇ ਲੰਘਦੀ ਨਹੀਂ। ਉਹ ਟਾਕੀ ਦੇ ਹੇਠ ਨੂੰ ਮੋਰੀ ਕਰੂਗੀ ਨਵੀਂ, ਟਾਕੀ ਪਸੰਦੇ ਨਹੀਂ ਹੈ ਉਹਦੇ। ਇਹ ਕੀੜੀ ਮਿਰਤੀ ਵਾਲੇ ਹੁੰਦੇ ਨੇ, ਇਹਦੇ ਸੰਖ ਮਰਮਰ ਲੱਗਿਆ ਪਸੰਦ ਨਹੀਂ ਹੈ, ਮਿੱਟੀ ਖੋਦਦੇ ਨੇ ਖੱਡ ਕਰਨ। ਇੱਕ ਹੋਰ ਪ੍ਰਮਾਣ ਲੈ ਲਓ, ਤੁਹਾਡੇ 32 ਦੰਦ ਨੇ ਨਾ 32। ਵਾਹਿਗੁਰੂ ਨਾ ਕਰੇ ਕੋਈ ਦੁਖਣ ਲੱਗ ਜਾਵੇ ਕਦਾਂ, ਤੇ ਕਢਾਇਆ ਜਾ ਕੇ ਅੰਮ੍ਰਿਤਸਰ ਜਲੰਧਰ ਕਰਤਾਰਪੁਰ ਕਢਾ ਦਿੰਦੇ ਨਾ 50। ਆਹ ਜਿਹੜੀ ਭਲੀ ਮਾਨਸ ਸਾਡੀ ਜੀਵ ਹੈ ਨਾ, ਜਿਹੜੇ 31 ਸੋਹਣੇ ਤੇਰੇ ਮੂੰਹ ਚ ਲੱਗੇ ਨੇ ਨਾ, ਉਹਨਾਂ ਨੂੰ ਨੀ ਪੁੱਛਦੀ ਵੀ ਤੁਸੀਂ ਵੀ ਹੈਗੇ? ਜਿੱਥੋਂ ਜਾੜ ਕਢਾਈ ਹੈ ਉੱਥੇ ਹੀ ਘਸੂਗੀ ਮੁੜ ਮੁੜ ਕੇ। ਅੱਜ ਖੇ ਆਖੋ ਸਤਨਾਮ, ਹਟਾ ਲਿਓ। ਤੇਰੇ ਕੋਲ 31 ਚੰਗੇ ਖੜੇ ਨੇ, ਤਾਂ ਉਹਨਾਂ ਨੂੰ ਪੁੱਛ ਲੈ ਵੀ ਤੁਹਾਡਾ ਕੀ ਹਾਲ ਨੀ, ਜਿੱਥੋਂ ਖੂਨ ਚੋਂਦਾ ਨਾ ਉੱਥੇ ਘਸੂਗੀ ਮੁੜ ਮੁੜ ਕੇ। ਹਟਾਓ ਜਿਹੜਾ ਬਿਰਤੀ ਹੈ, ਜਿੱਥੇ ਕਿਸੇ ਦੀ ਗਲਤੀ ਤੇ ਔਗਣ ਮਹਾਰਾਜਾ ਲੱਭਿਆ ਨਾ, ਉੱਥੇ ਹੀ ਘਸਣਾ ਆਪਾਂ ਨੇ। ਚੰਗੀ ਗੱਲ ਤਾਂ ਆਪਾਂ ਨੇ ਵੇਖਣੀ ਨੀ। 3 ਘੰਟੇ ਕੀਰਤਨ ਕਰੀ ਜਾਓ, ਵਾਹਿਗੁਰੂ ਨਾ ਕਰੇ ਭੁੱਲਣਾ ਹਰ ਕੋਈ। ਜਿਹੜੀਆਂ 99 ਗੱਲਾਂ ਠੀਕ ਕਹੀਆਂ ਨਾ, ਉਹ ਨੀ ਸਾਨੂੰ ਕੋਈ ਪੁੱਛਦਾ ਵੀ ਤੁਹਾਨੂੰ ਠੀਕ ਕਹੀ ਹੈ। ਜੇ ਕਿਤੇ ਗਲਤ ਮਾੜਾ ਮੋਟਾ ਕਹਿ ਹੋ ਜਾਵੇ, ਵਾਹਿਗੁਰੂ ਜੁੱਤੀ ਥੋੜੋ ਪਾਉਣ ਦੇਣੀ, ਚਾਹ ਥੋੜੋ ਪੀਣ ਦੇਣੀ। ਆ ਕੀ ਗੱਲ ਸੀ ਜੀ? ਉਹਨਾਂ ਨੂੰ ਪੁੱਛੀਦਾ ਵੀ ਪਹਿਲੀਆਂ 99 ਤੇਰੇ ਪਸੰਦੇ ਦੀਆਂ ਆਈਆਂ ਜਿਹੜੀਆਂ ਠੀਕ ਤੀਆਂ। ਇਹ ਸਾਡੀ ਬਿਰਤੀ ਹੋ ਗਈ ਗੁਰਮੁਖ ਪਿਆਰੇ, ਉਹ ਕੀੜੀ ਬਿਰਤੀ ਹੋ ਗਈ। ਇਹਨੇ ਗਲਤ ਜਗ੍ਹਾ ਨੂੰ ਜਾ ਦੇ ਤੇ ਤੁਹਾਡੀ ਸਾਰਿਆਂ ਦੀ ਆਪਣੀ ਇੱਕ ਹੋਰ ਬਿਰਤੀ ਹੈ। ਇੱਥੇ ਢਿੱਲਮਾ ਮਿਆਣੀ ਜਾਤੀ ਕੇ ਹੋਰ ਜਿੰਨੇ ਪਿੰਡ ਨੇ ਤੁਹਾਡੇ, ਅਖੰਡ ਪਾਠ ਸਾਹਿਬ ਹੁੰਦਾ ਹੋਵੇ, ਦੀਵਾਨ ਲੱਗਿਆ ਹੋਵੇ, ਕਥਾ ਹੁੰਦੀ ਹੋਵੇ ਤੇ ਤੁਸੀਂ ਸਕੂਟਰ ਤੇ ਜਾਂਦੇ ਹੋ, ਬਿਲਕੁਲ ਨੀ ਖੜਨਾ, ਸਗੋਂ ਥੋੜੀ ਜਿਹੀ ਰੇਸ ਜ਼ਿਆਦਾ ਦੇਵਾਂਗੇ, ਕੋਈ ਖੜਾ ਨਾ ਲਵੇ, ਸਾਈਕਲ ਤੇਜ਼ ਕਰਕੇ ਲੰਘਾਂਗੇ, ਕੋਈ ਬੁਲਾ ਨਾ ਰਵੇ, ਮੱਥਾ ਟੇਕਣਾ ਪੈ ਜੂ ਅੰਦਰ, ਕਥਾ ਹੁੰਦੀ ਹੈ 2 ਮਿੰਟ ਬੈਠਣਾ ਪੈ ਜੂ। ਪਰ ਜਿੱਥੇ GT ਰੋਡ ਤੇ 2-4 ਬੰਦੇ ਘਸੁੰਨ ਮਾਰਦੇ ਹੋਣ ਇੱਕ ਦੂਏ ਦੇ, ਡਾਂਗ ਖੜਕਦੀ ਹੋਵੇ, ਗਾਲਾਂ ਕੱਢਦੇ ਹੋਣ, ਉੱਥੇ ਜਦੇ ਬ੍ਰੇਕ ਲਾ ਦੇਣੇ ਵੀ ਇਹ ਕਥਾ ਸੁਣ ਕੇ ਹੀ ਜਾਣੀ ਹੈ, ਇਹ ਬਚਨ ਗਾਹ ਨੀ ਮਿਲਣੇ ਕਿਤੇ, ਅਮੋਲਕ ਬਚਨ ਨੇ, ਇੱਥੇ ਦਰਸ਼ਨ ਕਰਕੇ ਹੀ ਜਾਣਾ ਆਪਾਂ ਨੇ। ਗੁਰਸਿੱਖ ਪਿਆਰੇ, ਬਿਰਤੀ ਐਸੀ ਕਲਯੁਗ ਦੀ ਹੋ ਗਈ ਹੈ ਕਿ ਕਲ ਕਾ ਲੱਖ ਬੇਤਾਲ। ਸਤਿਗੁਰ ਪਾਤਸ਼ਾਹ ਨੂੰ ਯਾਦ ਕਰਦਾ ਸੀ ਨਾਮ, ਉਹਦੀ ਚੜ੍ਹਦੀ ਕਲਾ ਹੋ ਗਈ, ਨਾਮ ਦੀ ਚੜ੍ਹਦੀ ਕਲਾ ਹੋਣੀ। ਗੁਰਸਿੱਖ ਪਿਆਰੇ, ਉਹ ਜਦੋਂ ਪਾਂਡਿਆਂ ਨੂੰ ਹੋਰ ਕੁਝ ਨਾ ਲੱਭਿਆ, ਈਰਖਾਵਾਦੀਆਂ ਨੂੰ, ਉਹ ਕਹਿੰਦੇ ਨਾਮੇ ਆ ਤੂੰ ਨਾਮ ਨੀ ਜਪ ਸਕਦਾ, ਕਿਉਂ? ਨਾ ਤੇਰੇ ਕੋਲ ਮੰਦਿਰ, ਨਾ ਤੇਰੇ ਕੋਲ ਪੂਜਾ ਦਾ ਸਾਧਨ, ਤੂੰ ਐਵੇਂ ਗਊਆਂ ਚਾਰਦਾ ਵਾਹਿਗੁਰੂ ਦੇ ਨਾਮ ਦੀ ਨਰਾਦਰੀ ਕਰਦੈ, ਨਾ 5 ਇਸ਼ਨਾਨਾਂ ਕਰਦੈ, ਨਾ ਨੈਵੇਦ ਧੂਪ ਦਿੰਦੇ, ਤੂੰ ਯਾਦ ਕਿਉਂ ਕਰਦਾ ਫਿਰਦੈ? ਸਾਡਾ ਭਗਵਾਨ ਏਦਾਂ ਨਾਂ ਲੈਣ ਵਾਲਾ ਨੀ ਹੈ। ਮੁਸਲਮਾਨ ਕਹਿੰਦੇ ਅੱਲਾ ਏਦਾਂ ਨੀ ਕਰਨ ਜੋਗਾ ਕਿ ਡੰਗਰ ਚਾਰਦਾ ਚਾਰਦਾ ਅੱਲਾ ਅੱਲਾ ਕਰ। ਨਾਮਾ ਦੋਹਾਂ ਨੂੰ ਹੱਥ ਬੰਨ ਕੇ ਕਹਿੰਦਾ ਮੈਂ ਤੁਹਾਡੇ ਦੋਹਾਂ ਨੂੰ ਯਾਦ ਨੀ ਕਰਦਾ, ਨਾ ਭਗਵਾਨ ਨੂੰ ਨਾ ਲੰਘਦਾ, ਨਾ ਮੈਂ ਉਹਨੂੰ ਯਾਦ ਕਰਦਾ ਜਿਹੜਾ ਮਸੀਤ ਵਿੱਚ ਬੈਠਾ, ਨਾ ਮੈਂ ਉਹਨੂੰ ਯਾਦ ਕਰਦਾ ਜਿਹੜਾ ਮੰਦਿਰ ਵਿੱਚ ਰਹਿੰਦਾ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ
ਉਹ ਨਾਮੇ ਸਾਈ ਸੇਵਿਆ, ਨਾ ਦਿਓਰੇ ਨਾ ਵਿੱਚ ਮਸੀਤਾ, ਨਾਮੇ ਸੋਈ ਸੇਵਿਆ, ਨਾ ਦਿਓਰੇ ਨਾ ਵਿੱਚ ਮਸੀਤਾ। ਨਾਮੇ ਸਾਈ ਸੇਵਿਆ, ਨਾ ਦਿਓਰੇ ਨਾ ਵਿੱਚ, ਨਾਮੇ ਸਾਈ ਸੇਵਿਆ, ਨਾ ਦਿਓਰੇ ਨਾ ਵਿੱਚ ਮਸੀਤਾ।
ਮੁਸਲਮਾਨ ਬਾਹਮਣ ਪੂਜੈ ਦੇਹੋਰਾ, ਮੁਸਲਮਾਨ ਮਸੀਤ, ਉਹ ਨਾਮੇ ਸੋਈ ਸੇਵਿਆ, ਨਾ ਦਿਓਰਾ ਨਾ ਮਸੀਤ। ਮੈਂ ਤਾਂ ਜਪਦਾ ਹੀ ਉਹਨੂੰ ਹੈ ਜਿਹੜਾ ਕਣ ਕਣ ਵਿਰਾਜਮਾਨ, ਜਿਹੜਾ ਹਰ ਜਗ੍ਹਾ ਹੈ। ਉਹ ਮੁਸਲਮਾਨੀ ਸ਼ਰ੍ਹਾ ਹੈ, ਉਸ ਸ਼ਰ੍ਹਾ ਦੇ ਮੁਤਾਬਕ ਤੁਸੀਂ ਵੇਖਦੇ ਹੋ ਕਿ ਮੁਸਲਮਾਨ ਵੀਰ ਜਦੋਂ ਵੀ ਮਸਜਿਦ ਉਸਾਰਨਗੇ, ਮਸੀਤ ਉਸਾਰਨਗੇ, ਤੇ ਗੁਰਮੁਖ ਪਿਆਰੇ ਉਹਦੀ ਪਿੱਠ ਹੈ ਨਾ ਜਿਹੜੀ, ਉਹ ਮੱਕੇ ਵੱਲ ਰੱਖਣਗੇ ਪਿੱਠ, ਤੇ ਉਹਦਾ ਦਰਵਾਜ਼ਾ ਪੂਰਬ ਵੱਲ ਹੋਵੇਗਾ ਮਸੀਤ ਦਾ। ਇਹ ਉਹਨਾਂ ਦੀ ਟੈਕਨੀਕ ਹੈ, ਕਿਉਂ? ਕਿਉਂਕਿ ਜਿਹਨੇ ਮਸੀਤ ਵਿੱਚ ਵੜਨਾ ਉਹਨੇ ਦਰਵਾਜ਼ੇ ਤੋਂ ਹੀ ਵੜਨੇ ਨਾ। ਜਦ ਬੰਦਾ ਪੂਰਬ ਵੱਲੋਂ ਵੜੂਗਾ, ਉਹਦਾ ਆਪੇ ਮੂੰਹ ਪੱਛਮ ਨੂੰ ਹੋ ਜਾਣਾ, ਅਜਕੇ ਆਖੋ ਸਤਨਾਮ। ਇਸੇ ਕਰਕੇ ਮਸੀਤ ਨੂੰ ਕਦੇ ਦੋ ਦਰਵਾਜ਼ੇ ਨੀ ਵੇਖੇ ਹੋਣੇ ਤੁਸੀਂ।
ਲਿਖਣਾ ਹੀ ਨੀ ਪਿਆ ਵੀ ਇੱਥੇ ਸਿਰ ਢੱਕ ਕੇ ਆਓ। ਇੱਥੇ ਤਾਂ ਲਿਖਣਾ ਪੈਂਦਾ ਨਾ, ਸਿੱਖਾਂ ਨੂੰ ਵੀ ਦੱਸਣਾ ਪੈਂਦਾ ਵੀ ਨੰਗੇ ਸਿਰ ਗੁਰਦੁਆਰੇ ਨੀ ਜਾਣਾ, ਕੋਈ ਅਮਰੀਕਨ ਹੋਵੇ ਉਹਨੂੰ ਤਾਂ ਦੱਸਦੀ। ਇਹ ਤਾਂ ਸਿੱਖਾਂ ਖਾਤਰ ਵੀ ਲਿਖਿਆ ਹੋਇਆ, ਇੱਥੇ ਸ਼ਰਾਬ ਪੀ ਕੇ ਨਾ ਆਓ, ਭਾਵ ਬਾਹਰ ਛੁੱਟੀ ਹੈ ਪੀ ਕੇ ਫਿਰੀ ਜਾਓ, ਅੱਜ ਕੇ ਆਖੋ ਸਨ ਉਹ ਸ਼ਰਾਬ ਪੀਣੀ ਬਾਹਰ ਸਿੱਖ ਨੂੰ ਅਲਾਊਡ ਹੈ ਵੀ ਗੁਰਦੁਆਰੇ ਮਮਾਨਤ ਹੈ ਵੀ ਬਾਹਰ ਬਾਹਰ ਸ਼ਕਲੇ ਕਰੋ, ਇੱਥੇ ਨਾ ਆਇਓ ਸ਼ਕ। ਉਹ ਸ਼ਰਾਬ ਪੀਣੀ ਤਾਂ ਕਿਤੇ ਵੀ ਸਿੱਖ ਨੂੰ ਇਜਾਜ਼ਤ ਨਹੀਂ ਹੈਗੀ। ਜਿਹੜਾ ਬਾਹਰ ਪੀਂਦਾ ਹੈ ਉਹਦਾ ਭੈ ਇੱਕ ਦਿਨ ਚੁੱਕ ਹੋ ਜੂਗਾ, ਉਹ ਪੀ ਕੇ ਅੰਦਰ ਵੀ ਆ ਜਾਏ, ਕਿਉਂਕਿ ਜਾ ਜਿੱਥੇ ਬਾਹਰ ਪੀਂਦਾ ਉੱਥੇ ਕਿਹੜਾ ਗੁਰੂ ਨਾਨਕ ਨਹੀਂ ਵੇਖਦਾ ਉਹਨੂੰ, ਕੋਈ ਗੁਰਦੁਆਰੇ ਵਿੱਚ ਕਲਗੀਧਰ ਸਾਨੂੰ ਜ਼ਿਆਦਾ ਵੇਖਦੇ, ਉਹ ਤਾਂ ਗੁਣ ਮੇਰੇ ਸੰਗ ਸਦਾ ਹੈ ਨਾਲ, ਉਹ ਤੇ ਅੱਗੋਂ ਦੇਖਿਆ ਪਿੱਛੋਂ ਦੇਖਿਆ ਤਿਸਤੇ ਕਾਂ ਛੁਪਾ। ਉਹਨਾਂ ਦੀ ਟੈਕਨੀਕ ਹੈ ਕਿ ਦਰਵਾਜ਼ਾ ਪੂਰਬ ਵੱਲ ਰੱਖੋ ਤੇ ਜਿਹੜਾ ਬੜੂਗਾ ਉਹਦਾ ਆਪੇ ਮੂੰਹ ਪੱਛਮ ਵੱਲ ਹੋ ਜਾਂਦਾ। ਬੜੀ ਬਿਰਧ ਉਮਰ ਸੀ ਇਹਦੀ, ਬੀਤ ਗਿਆ ਸਮਾਂ ਭਗਤੀ ਕਰਦੇ ਦਾ, ਤਪ ਤੇਜ ਬੜਾ, ਚੇਲੇ ਚਾਟੜੇ ਬਹੁਤ, ਪਰ ਅੱਜ ਵਾਜਾਂ ਵਾਲੇ ਪ੍ਰੀਤਮ ਕਲੰਗੀਆਂ ਵਾਲੇ ਜਦੋਂ ਪ੍ਰਗਟ ਹੋਏ ਪਟਨਾ ਸਾਹਿਬ ਤਾਂ ਗੁਰਸਿੱਖ ਪਿਆਰਿਓ ਉੱਠਿਆ ਪੀ। ਅਜੇ ਸਮਾਂ ਵੀ ਨਹੀਂ ਹੋਇਆ ਨਿਵਾਜ ਦਾ, ਕਿਉਂਕਿ ਸਤਿਗੁਰਾਂ ਦਾ ਤਾਂ ਅੰਮ੍ਰਿਤ ਵੇਲੇ ਦਾ ਅਵਤਾਰ ਹੈ। ਜਿਉਂ ਮੱਥੇ ਟੇਕਣ ਲੱਗਿਆ, ਜਿਉਂ ਮੱਥੇ ਟੇਕਣ ਲੱਗਿਆ ਤੇ ਹਟਦਾ ਹੀ ਨਹੀਂ, ਚੇਲੇ ਵੀ ਉੱਠ ਖਲੋਤੇ। ਚੇਲੇ ਉੱਠੇ ਪੀਰ ਜੀ ਨੂੰ, ਕਹਿੰਦੇ ਪੀਰ ਜੀ ਅਜੇ ਤਾਂ ਸਮਾਂ ਨਹੀਂ ਹੋਇਆ ਨਿਵਾਜ ਦਾ, ਅਜੇ ਸਮਾਂ ਨਹੀਂ ਹੋਇਆ, ਕਿਸੇ ਦੀ ਗੱਲ ਨਹੀਂ ਸੁਣੀ, ਕਿਸੇ ਵੱਲ ਧਿਆਨ ਨਹੀਂ ਦਿੱਤਾ। ਉਹ ਬੋਲੀ ਗਏ, ਕਹੀ ਗਏ, ਧੰਨ ਉਹ ਫਕੀਰ ਰੱਬ ਨਾਲ ਮਿਲੀ ਹੋਈ ਰੂਹ। ਕਿਤੇ ਥਾਂ ਪਰ ਥਾਂ ਆਉਂਦੇ ਨੇ, ਕਿਤੇ ਥਾਂ ਪਰ ਥਾਂ ਆਉਂਦੇ ਨੇ, ਬਹੁਤੀ ਜਗ੍ਹਾ ਨਹੀਂ ਹੁੰਦੇ। ਗੁਰਸਿੱਖ ਪਿਆਰਿਓ ਬਖਸ਼ੀਆਂ ਰੂਹਾਂ ਉਹ ਵਿਰਲੇ ਜੱਗ ਆਉਂਦੇ ਨੇ, ਬਖਸ਼ੀਆਂ ਰੂਹਾਂ ਵਾਲੇ ਵਿਰਲੇ ਜੱਗ ਆਉਂਦੇ ਨੇ, ਬਖਸ਼ੀਆਂ ਰੂਹਾਂ ਵਾਲੇ। ਬਹੁਤ ਭਾਰ ਬਖਸ਼ ਸਤਿਗੁਰਾਂ ਦੀ ਹੋਈ, ਫਿਰ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ, ਬਖਸ਼ੀਆਂ ਹੋਈਆਂ ਰੂਹਾਂ ਬਹੁਤ ਥੋੜੀਆਂ ਆਉਂਦੀਆਂ। ਬਖਸ਼ਿਆ ਹੋਇਆ ਹੀ ਬਖਸ਼ ਸਕਦਾ ਗੁਰਮੁਖੋ, ਆਪਾਂ ਆਪਣੇ ਵੱਲ ਝਾਤੀ ਮਾਰਨੇ ਕਰੋ। ਇੱਥੇ ਤਾਂ ਕਹਾਂਗੇ ਮੇਰੇ ਸਾਰੇ ਗੁਨਾਹ ਬਖਸ਼ ਦੇ, ਉਹ ਸੜਕ ਤੇ ਕੋਈ ਸਾਈਕਲ ਵਾਲਾ ਘੇਰ ਦੇਵੇ ਤੇ ਤਾਂ ਨੀ ਬਖਸ਼ਿਆ ਜਾਂਦਾ। ਜਿੱਥੇ ਆਖੋ ਸਤਨਾਮ, ਆਪ ਕਹੂਗਾ ਮੇਰੇ ਸਾਰੇ ਬਖਸ਼ ਦੇ, ਔਰ ਜਿੱਥੇ ਤੱਕ ਤੇਰੀ ਯਾਦ ਹੈ ਕਦੇ ਤੂੰ ਵੀ ਕਿਸੇ ਨੂੰ ਬਖਸ਼ਿਆ, ਤੂੰ ਵੀ ਵੇਖਿਆ ਕਰਨਾ। ਗੁਰੂ ਨੂੰ ਕਹੂਗਾ ਮੇਰੇ ਸਾਰੇ ਤੋੜ ਦੇ ਬੰਧਨ, ਨਹੀਂ ਨਹੀਂ ਜਿੱਥੇ ਤੱਕ ਤੈਨੂੰ ਰੱਬ ਨੇ ਸਮਰੱਥਾ ਬਖਸ਼ੀ ਹੈ ਤੂੰ ਵੀ ਬਖਸ਼ ਦਿਆ ਕਰ। ਪਰ ਬਖਸ਼ੂਗਾ ਕੌਣ? ਬਖਸ਼ੀ ਹੋਈ ਰੂਹ, ਦਰਸ਼ਨ ਦਦਾਰ ਮਹਾਂਪੁਰਸ਼ਾਂ ਨੇ ਬਖਸ਼ੇ ਨੇ, ਉਹ ਬਖਸ਼ੀ ਹੋਈ ਰੂਹ, ਅੱਲਾ ਪਾਕ ਨਾਲ ਮਿਲੀ ਹੋਈ ਰੂਹ, ਕਹਿੰਦਾ ਨਿਵਾਸ ਦੀ ਤਾਂ ਅੱਜ ਗੱਲ ਨੀ, ਕਹਿੰਦੇ ਹੋਰ ਗੱਲ ਕਾਹਦੀ ਹੈ। ਦੇਖੋ ਕੈਸੀ ਅਲੌਕਿਕ ਖੇਡ ਹੈ ਇਸ ਸਥਾਨ ਦੀ ਜਿੱਥੇ ਗੁਰੂ ਦੇ ਦਰ ਤੇ ਤੁਸੀਂ ਬੈਠੇ ਹੋ। ਜਗਤ ਗੁਰੂ ਗੁਰੂ ਨਾਨਕ ਪ੍ਰਗਟ ਹੋਏ ਰਾਏ ਭੋਏ ਦੀ ਤਲਵੰਡੀ ਵਿੱਚ। ਗੁਰਮੁਖੋ ਸਭ ਤੋਂ ਪਹਿਲੀ ਪਾਕ ਪਵਿੱਤਰ ਰਸਨਾ ਜਿਹਨੇ ਗੁਰੂ ਨਾਨਕ ਨੂੰ ਅੱਲਾ ਕਿਹਾ, ਖੁਦਾ ਕਿਹਾ, ਉਹ ਨਾ ਕਿਸੇ ਖੱਤਰੀ ਦੀ ਤੇ ਨਾ ਬ੍ਰਾਹਮਣ ਦੀ, ਸਿੱਖ ਤਾਂ ਉਦੋਂ ਹੈ ਹੀ ਨਹੀਂ ਸੀ, ਨਾ ਕਿਸੇ ਬੋਧੀ ਦੀ ਨਾ ਈਸਾਈ ਦੀ, ਉਹ ਪਾਕ ਪਵਿੱਤਰ ਰਸਨਾ ਰਾਏ ਬੁਲਾਰ ਦੀ ਸੀ, ਮੁਸਲਮਾਨ ਦੀ, ਜਿਹਨੇ ਆਖਿਆ ਮੈਂ ਤਾਂ ਕਾਲੂ ਇਹਨੂੰ ਪੁੱਤ ਨਾ ਸਮਝੀ, ਇਹ ਮੇਰੀ ਨਗਰੀ ਵਿੱਚ ਅੱਲਾ ਆਇਆ, ਮੇਰੀ ਨਗਰੀ ਇਹਦੀ ਕਿਰਪਾ ਨਾਲ ਵਸ ਰਹੀ ਹੈ, ਇਹਨੂੰ ਕਬੂਲ ਨਾ ਬੋਲੇ। ਅੱਜ ਵਾਜਾਂ ਵਾਲੇ ਦੇ ਰੂਪ ਵਿੱਚ ਦਸਵੇਂ ਜਾਮੇ ਵਿੱਚ ਗੁਰੂ ਨਾਨਕ ਆਇਆ ਤਾਂ ਸਾਰੀ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਜੇ ਵਾਜਾਂ ਵਾਲੇ ਨੂੰ ਖੁਦਾ ਕਿਹਾ ਉਹ ਵੀ ਇੱਕ ਮੁਸਲਮਾਨ ਫਕੀਰ ਨੇ ਕਿਹਾ। 1200 ਮੀਲ ਪਟਨੇ ਤੋਂ ਦੂਰ ਘੁੜਾਮ ਵਿੱਚ ਤੀਖਣ ਸ਼ਾਹ ਫਕੀਰ ਕਹਿੰਦੇ ਅੱਜ ਨਿਵਾਜ ਦੀ ਤਾਂ ਗੱਲ ਨਹੀਂ ਰਹੀ, ਉਹ ਕਹਿੰਦੇ ਸਾਈਆਂ ਨਿਵਾਜ ਦੀ ਗੱਲ ਨਹੀਂ ਰਹੀ, ਨਿਵਾਜ ਤੇ ਸ਼ਰ੍ਹਾਂ ਦਾ ਨਿਯਮ ਹੈ। ਕਹਿੰਦਾ ਨਹੀਂ ਨਹੀਂ, ਅੱਜ ਸ਼ਰ੍ਹਾਂ ਬਣਾਉਣ ਵਾਲਾ ਹੀ ਧਰਤੀ ਤੇ ਆ ਗਿਆ, ਅੱਜ ਕਿਹਾ ਖੋਸਾ, ਹੁਣ ਕਾਨੂੰਨ ਦੀ ਕਿਹੜੀ ਗੱਲ ਰਹੀ, ਕਾਨੂੰਨ ਬਣਾਉਣ ਵਾਲਾ ਹੀ ਪ੍ਰਗਟ ਹੋ ਗਿਆ, ਅਲੌਕਿਕ ਉਹਨਾਂ ਵਾਸਤੇ ਤਾਂ ਅਜੀਬ ਗੱਲਾਂ ਸੀ। ਉਹ ਕਹਿੰਦੇ ਗੱਲ ਕੀ ਕਰਦਾ ਹੈ, ਸਿਜਦੇ ਤੇ ਸਿਜਦਾ ਦਿਨ ਚੜ ਗਿਆ, ਲੋਕਾਂ ਵਿੱਚ ਚਰਚਾ ਹੋ ਗਈ, ਬੁੱਢਾ ਸਰੀਰ ਹੈ, ਭੁਲੇਖਾ ਲੱਗ ਗਿਆ, ਜਿਹੜੇ ਕੋਲ ਨਜ਼ਦੀਕੀ ਪਿਆਰੇ ਸੀ ਉਹ ਕਹਿੰਦੇ ਪੀਰ ਜੀ ਦੱਸੋ ਤਕਲੀਫ ਕੀ ਹੋ ਗਈ, ਕੋਈ ਦੁਆਏ ਬੂਟੀ ਕਰੀਏ। ਉਹਨਾਂ ਦੇ ਭਾਦਰ ਤਾਂ ਫਕੀਰ ਨੂੰ ਚੱਕਰ ਆ ਗਿਆ, ਭੁੱਲ ਗਿਆ, ਕਹਿੰਦੇ ਫਕੀਰ ਜੀ ਦੱਸੋ ਸਿਰ ਵਿੱਚ ਦਰਦ ਹੈ, ਬੁਖਾਰ ਹੈ, ਗੱਲ ਕੀ ਹੈ, ਚੱਕਰ ਆ ਗਿਆ ਤੁਹਾਨੂੰ ਕੋਈ? ਕਹਿੰਦਾ ਮੈਨੂੰ ਨਹੀਂ ਆਇਆ, ਖੁਦਾ ਨੂੰ ਇਹ ਆ ਗਿਆ, ਅੱਜ ਖੇ ਖੋ ਸਾਧਨ, ਮੈਨੂੰ ਕਾਹਨੂੰ ਚੱਕਰ ਆਇਆ, ਉਹ ਅੱਜ ਤੱਕ ਪੱਛਮ ਵਿੱਚ ਬੈਠਾ ਸੀ ਤੇ ਬੈਠਾ ਬੈਠਾ ਪੂਰਬ ਵਿੱਚ ਚਲੇ ਗਿਆ, ਚੱਕਰ ਤਾਂ ਉਹਨੂੰ ਆਇਆ, ਮੈਨੂੰ ਕੋਈ ਚੱਕਰ ਨਹੀਂ ਆਇਆ, ਮੈਨੂੰ ਦਵਾਈ ਦੇਣ ਦੀ ਕੋਈ ਲੋੜ ਨਹੀਂ, ਖੁਦਾ ਅੱਲਾ ਹੀ ਚੱਕਰ ਖਾ ਗਿਆ, ਤੇ ਮੈਂ ਤੇ ਅੱਲਾ ਨੂੰ ਮੱਥਾ ਟੇਕਣਾ, ਬਈ ਉਹ ਅੱਲਾ ਪੂਰਬ ਵਿੱਚ ਚਲਿਆ ਗਿਆ, ਮੈਨੂੰ ਕਾਹਦਾ ਚੱਕਰ ਆਇਆ? ਨਹੀਂ ਨਹੀਂ ਦੱਸੋ ਕੋਈ ਚੀਜ਼ ਤੁਹਾਨੂੰ ਛਕਣ ਵਾਸਤੇ ਲਿਆਈਏ, ਦੁਆ ਬੂਟੀ ਕਰੀਏ, ਕਿਉਂਕਿ ਛੋਟੀ ਟਹਿਲਦੀ ਨਹੀਂ ਸੀ ਇਹ। ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਜੇ ਇੱਧਰ ਨੂੰ ਪਿੱਠ ਕਰਕੇ ਕੋਈ ਉੱਧਰ ਨੂੰ ਮੱਥਾ ਟੇਕ ਕੇ ਕੋਈ ਥੋੜੀ ਘੜਨਾ, ਥੋੜੋ ਇਹ ਤਾਂ ਕਹਿਣ ਸੁਣ ਨੂੰ ਥੋੜੀ ਘੜਨਾ, ਤੇ ਆਪਾਂ ਕਵਾਂਗੇ ਨੀ ਇਹਦੇ ਦਿਮਾਗ ਚ ਖਰਾਬੀ, ਆਪਾਂ ਸਮਝਾਵਾਂਗੇ ਨੀ ਤੈਨੂੰ ਕੀ ਹੋ ਗਿਆ, ਤੂੰ ਪਿੱਠ ਕਰਦਾ ਮਹਾਰਾਜ ਵੱਲ ਤੇ ਮੱਥਾ ਹੋਰ ਪਾਸੇ ਟੇਕ ਦੇ, ਹੁਣ ਤਾਂ ਬਹੁਤੇ ਹੈਗੇ ਆਪਣੇ ਚ ਟੇਕਣ ਵਾਲੇ, ਇੱਕ ਦੋ ਦੀ ਤਾਂ ਗੱਲ ਹੀ ਨਹੀਂ ਰਹੀ। ਇੱਥੇ ਕਹਿੰਦੇ ਬਾਈ ਗੁਰੂ ਹੋ ਗਏ ਤੇ ਗੋਇੰਦਵਾਲ ਸਾਹਿਬ, ਬਾਬੇ ਬਕਾਲੇ, ਬਾਈ ਮੰਜੀਆਂ, ਤਰਥਲ ਮੱਚ ਗਈ ਸੀ ਸਿੱਖਾਂ ਚ, ਤਰਾਹ ਤਰਾਹ ਹੋ ਗਈ ਸੀ ਸੰਗਤ ਨੂੰ, ਕਹਿੰਦੇ ਬਾਈ ਗੁਰੂ ਤੇ ਹੁਣ ਕਿੱਥੇ ਬੈਠਾਂਗੇ, ਹੁਣ ਤਾਂ 22,000 ਬਣੇ ਫਿਰਦੇ ਖੋਲ ਸਤਨਾਮ, ਹੁਣ ਕਿੱਥੇ ਬਚਾਂਗੇ ਸਿੱਖ, ਹੁਣ ਕਿਉਂ ਨੀ ਕਦੇ ਸੋਚੀ ਇਸ ਗੱਲ ਨੂੰ, ਇੱਕ ਕੋਈ ਸੰਤ ਆ ਜਾਵੇ ਤੁਹਾਡੇ ਭੋਗ ਤੇ ਆਨੰਦਾਂ ਤੇ, ਕਿਧਰੇ ਹੋਣ ਮਾਰਾ ਦੇ ਰੁਮਾਲੇ ਤੇ ਕਿਧਰੇ ਹੋਵੇ ਭੀੜ, ਬਸ ਉਹਦੇ ਚੋਲੇ ਖਿੱਚੋਗੇ ਤੁਸੀਂ, ਉਹਦੇ ਪੈਰਾਂ ਨੂੰ ਨੱਠੇ ਜਾਓਗੇ ਮਹਾਰਾਜ ਵੱਲ ਪਿੱਠ ਕਰ ਕਰਕੇ ਤੁਸੀਂ, ਕਿਤੇ ਇੱਕ ਦੀ ਗੱਲ, ਸਾਡੇ ਘਰਾਂ ਦੀ ਗੱਲ ਹੈ। ਇਹ ਬੀਬੀਓ ਤੁਹਾਨੂੰ ਤਾਂ ਹੱਥ ਬੰਨ ਕੇ ਬੇਨਤੀ ਹੈ, ਜ਼ਿਆਦੇ ਪਖੰਡੀ ਸਾਧ ਬਚਦੇ ਹੀ ਤੁਹਾਡੀ ਕਿਰਪਾ ਨਾਲ, ਕਿਉਂਕਿ ਤੁਹਾਨੂੰ ਅਥਾਰਟੀ ਬਹੁਤ ਮਿਲ ਗਈ ਨਾ ਘਰ ਵਿੱਚ, ਉਹ ਮਹਿਕਮਾ ਤਾਂ ਵਜ਼ੀਰ ਨੂੰ ਇੱਕ ਮਿਲ ਜਾਵੇ ਤੇ ਉਹੀ ਬਥੇਰਾ ਹੁੰਦੇ ਨਾ, ਇੱਥੇ ਤਾਂ ਦੋ ਨੇ, ਇੱਕ ਹੋਮ ਮਿਨਿਸਟਰੀ, ਇੱਕ ਸਿਵਲ ਸਪਲਾਈ, ਇੱਥੇ ਮਹਿਕਮਾ ਬੜਾ ਜ਼ਬਰਦਸਤ ਹੈ ਨਾ, ਕੋਈ ਕਰੀਏ ਕੀ, ਖਾਣਾ ਇਹਨਾਂ ਤੇ ਮੰਗਣਾ ਹੈ, ਜੇ ਚਾਰ ਪੈਸੇ ਬਾਹਰੋਂ ਕੋਈ ਕਮਾ ਕੇ ਰਹਿੰਦਾ ਉਹ ਇਹਨੂੰ ਫੜਾ ਦੇਣੀ, ਹੋਮ ਮਿਨਿਸਟਰੀ ਨੂੰ ਸਾਂਭ ਕੇ ਰੱਖੀ, ਇਹ ਜੋ ਮਰਜ਼ੀ ਕਰਨ ਨਾ ਕਰਨ ਕਰੀਏ ਕੀ, ਗੁਰਸਿੱਖ ਪਿਆਰੇ ਤਾਗੇ ਤਵੀਤ ਜੁਆਇਣਾ ਪਾਣੀ ਦੀਆਂ ਬੋਤਲਾਂ, ਇਹ ਸਿੱਖ ਤਾਂ ਕੋਈ ਹੋ ਜਾਂਦਾ ਪਰ ਸਿੱਖਣੀਆਂ ਦੀ ਕਿਰਪਾ ਬਹੁਤੀ ਹੋਈ ਸੀ, ਮੰਜੀ ਸਾਹਿਬ ਦੇ ਹੇਠ ਬੋਤਲਾਂ ਦੇ ਢੇਰ ਲੱਗੇ ਪਏ, ਲਹਿਸੀਆਂ ਚੁੱਕੀ ਫਿਰਦੀਆਂ ਨੇ, ਸੰਗਰੂਰ ਇੱਕ ਮੇਰੇ ਕੋਲ ਆ ਗਈ ਬੁੜੀ, ਅੱਧਾ ਕਿਲੋ ਲੈਟੀਆਂ ਚੱਕੀ ਫਿਰੀ, ਮੈਂ ਕਿਹਾ ਪਾਕਿਸਤਾਨ ਗਈ ਹੋਣੀ ਹੈ, سستیاں نے نا اتنے تو 8 روپیے تولا نے اتنے کون ادھا کلو لے لو تو مینو کہہ لی بابا جی بنا دو لائٹیاں بنا دو میں ایک سکھ نو کیا برتا دے سنگت وچ جادو برتاؤ لگیا بڑی تا پیٹ اٹھی ہاں میں تو بناؤن لے آئی تھی بابے یہ تو بہت مہنگی ہے میں کیا بی بی یہ تو افغانستان چ بن دیا نے سنت اتنے کتنے بنا دوں انڈیا تو جم دیا نہیں لہچی تو سنت کتوں بنا دوں لہچیاں بھائی یہ تو ادھر ہونی ہے پشاور انڈیا تو لہچی ہوں نہیں ہے گی میں کہا بن گیا جڑی سنگت دے مکھ پی گیا تو بن گیا اور کی بننا سی بڑے پکھنڈ گرو مہاراج کا ادب سدکار ہے نہیں تو گرسکھ پیارے کہتے دسو کچھ تمہوں لوڑ کس چیز کی ہے لوڑ پھر دسی گرمکھو پیار نہ پڑھ لو
من بیراگ پیا درشن دیکھنے کا من بیراگ پیا درشن دیکھنے کا جاؤ
متھے بس اکو ہے چیز ہوں تے درشن کرنے جیڑے تاوی سردا بان سی او تے ہو گئے نال تیار جیڑے کچے پیلے سی او کہندے اللہ بھی کتے پور وچ جا سکدے اے تو بڈھا ہو گئے بیٹھو رام نال گرمکھ پیارے ٹر پیا نہ کچھ ساتھی نے نہ کوئی کنوینس ہے نہ راستے وچ کھان پین دے سادھن ادو ہوندے سی بڑے ہسلر یاترا ہوندی سی بڑے چنگی سی وہ یاترا ہوں جیوں جیوں سہولت آئی ہیں تو آپ وگڑ گئے ہوں یاترا نہیں رہی ہوں تو سارا سیر سپاٹا ہو گیا یاترا ہوں ویلا ہی جانا ہے ساڈے تے بھی کرپا ہے بہت بار باجا والے نے درشن دتے حضور صاحب سچ کھنڈ صاحب درشن ہوئے آئے سارے جائی دے گرو کی کرپا نہ سنگت بھی جانے واحگرو بخش لوے بھائی ابھی تو چرنا کی دھوڑ ہے جہاں گرو کے دوارے نو چلے بھائی گرداس کہ چرنا میری ہڈیاں پی کے رکھ دے درجہ بہت وڈا پر اسی کر دے ٹی رستے جتھے رات کٹنی ہے پہلے ٹو دے پھرنا تے ٹھیکہ کتنے چلے حضور صاحب نے جتھے ہوٹل تے روٹی کھانی ہے لنگر دی روٹی نہیں کھانی اتے آملیٹ بنا اتے آنڈے بھننے چلے سچ کھنڈ درشن کر باؤ سکھا کی فائدہ یہ کن کے گڈ لیا کرو سب نہ آلو لا لیا کر ایک پا لتی نہاتے ہیں دو پا چڑیے سو ہیمکنڈ صاحب نو بس ہوں گل سچی ہے کہ قافلے تر پے بےنت سنگتاں تر دیا نے پر یاتری کوئی ورلا جڑا شردا نہ آنڈے تو ہوں سکھ ای چپتے ہیں بازار چ جی میں نیانے گلے دیا گلیریاں کھاندے ہوندے تھے ਉਹ ਤੇਰਾ ਹਾਰ ਸ਼ੁੱਧ ਨੀ, ਤੇਰੇ ਵਿਚਾਰ ਸ਼ੁੱਧ ਨੀ, ਵਿਹਾਰ ਸ਼ੁੱਧ ਨੀ, ਕੀ ਕਰਨਗੇ ਤੈਨੂੰ ਤੀਰਥਾਂ ਦੇ ਗੋਤੇ। ਗੁਰਸਿੱਖ ਪਿਆਰੇ ਕਠਿਨ ਸੀ ਯਾਤਰਾ, ਉਦੋਂ ਤੁਰ ਕੇ ਕਮਰ ਕਸਾ ਲਾ ਕੇ ਜਾਂਦੇ ਹੁੰਦੇ ਸੀ। ਇਤਿਹਾਸ ਵਿੱਚ ਲਿਖਿਆ ਕਿ ਇੱਕ ਮਹੀਨਾ ਤੇ 10 ਦਿਨ ਬੀਤ ਗਏ ਸਫ਼ਰ ਵਿੱਚ। ਜਿੱਦਣ ਭੀਖਣ ਸ਼ਾਹ ਫ਼ਕੀਰ ਗੁਰੂ ਦਾ ਪਿਆਰਾ ਪੁੱਜਿਆ ਪਾਵਨ ਪਵਿੱਤਰ ਸ੍ਰੀ ਪਟਨਾ ਸਾਹਿਬ ਜੀ ਦੀ ਧਰਤੀ ਤੇ, ਲਾਲੇ ਦਰਵਾਜ਼ੇ ਤੇ ਆਸਨ ਸਾਲ ਸਰਾਏ ਜੌਹਰੀ ਦੀ ਹਵੇਲੀ, ਜਿੱਥੇ ਸਤਿਗੁਰਾਂ ਨੇ ਪਾਵਨ ਪਵਿੱਤਰ ਪ੍ਰਕਾਸ਼ ਕੀਤਾ, ਸੰਗਤਾਂ ਝੂਮ ਰਹੀਆਂ ਨੇ, ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਧਨ ਦੌਲਤ ਵੰਡਿਆ ਜਾ ਰਿਹਾ, ਖੁਸ਼ੀਆਂ ਖੇੜੇ ਤੇ ਜਾ ਬੈਠਿਆ ਪੀਰ ਭੀਖਣ ਸ਼ਾਹ ਬਿਰਧ ਸਰੀਰ ਦਰਵਾਜ਼ੇ। ਸਤਿਕਾਰਯੋਗ ਮਾਮਾ ਕਿਰਪਾਲ ਜੀ, ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਭਰਾ, ਉਹੀ ਪ੍ਰਬੰਧ ਕਰਦੇ ਸੀ ਸਰ। ਆਇਆ ਫਕੀਰ ਵੇਖਿਆ ਤੇ ਦਰਸ਼ਨਾਂ ਤੋਂ ਪਤਾ ਲੱਗ ਜਾਂਦਾ ਮੱਥੇ ਤੇ ਨੂਰ ਸੀ ਸਿਮਰਨ ਦਾ, ਜਲਾਲ ਸੀ ਚਿਹਰਾ ਖਿੜਿਆ ਹੋਇਆ। ਹੱਥ ਬੰਨ ਕੇ ਮਾਮਾ ਕਿਰਪਾਲ ਜੀ ਨੇ ਪੁੱਛਿਆ, ਫਕੀਰ ਜੀ ਦੱਸੋ ਕੀ ਸੇਵਾ ਕਰੀਏ, ਕੀ ਚਾਹੁੰਦੇ? ਧੰਨ ਉਹ ਫਕੀਰ ਦੀ ਰਸਨਾ, ਧੰਨ ਉਹ ਪਵਿੱਤਰ ਬਚਨ। ਆਖਿਆ ਗੁਰਮੁਖਾ, ਤੁਹਾਡੇ ਘਰ ਅੱਲਾ ਆਇਆ, ਮੈਨੂੰ ਉਹਦੇ ਦਰਸ਼ਨ ਕਰਾ ਦਿਓ। ਸ਼ਰਧਾ ਭਾਵਨਾ, ਤੁਹਾਡੇ ਘਰ ਖੁਦਾ ਆਇਆ, ਮੈਂ ਉਹਦੇ ਦਰਸ਼ਨ ਕਰਨਾ। ਕਿਉਂ ਨਾ ਅਸਰ ਕਰਦੇ ਬਚਨ? ਅੰਦਰ ਗਏ ਮਾਮਾ ਕਿਰਪਾਲ ਜੀ ਆਪਣੀ ਸਤਿਕਾਰਯੋਗ ਭੈਣ ਨੂੰ, ਵੱਡੀ ਮਾਤਾ ਨਾਨਕੀ ਜੀ ਨੂੰ ਬੇਨਤੀਆਂ ਕੀਤੀਆਂ, ਕੋਈ ਖੁਦਾ ਦਾ ਪਿਆਰਾ ਮੁਸਲਮਾਨ ਫਕੀਰ ਆਇਆ, ਐਸੇ ਮਿੱਠੇ ਬਚਨ। ਉਹਨੇ ਨੀ ਆਖਿਆ ਤੁਹਾਡੇ ਪੁੱਤ ਜੰਮੇ, ਉਹਨੇ ਨੀ ਆਖਿਆ ਤੁਹਾਡੇ ਸਾਹਿਬਜ਼ਾਦਾ ਆਇਆ, ਤੁਹਾਡੇ ਲਾਲ ਪੈਦਾ ਹੋਇਆ, ਨਹੀਂ ਨਹੀਂ, ਉਹ ਕਹਿੰਦਾ ਤੁਹਾਡੇ ਅੱਲਾ ਆਇਆ, ਮੈਨੂੰ ਦਰਸ਼ਨ ਕਰਾ ਦੇ। ਮਾਤਾਵਾਂ ਦੀ ਵਿਚਾਰ ਨੀ ਬਣੀ, ਉਹ ਕਹਿੰਦੇ ਸਤਿਗੁਰ ਤੇਗ ਬਹਾਦਰ ਮਹਾਰਾਜ ਘਰ ਨਹੀਂ ਹੈ, ਸਰਦੀ ਦੀ ਮੌਸਮ ਹੈ, ਬਾਲਾ ਪ੍ਰੀਤਮ ਛੋਟੇ ਨੇ, ਤੇ ਇੱਕ ਗੱਲ ਹੋਰ ਰਲ ਗਈ, ਕਹਿੰਦੇ ਮੁਸਲਮਾਨ ਫਕੀਰਾਂ ਕੋਲ ਕਾਲਾ ਇਲਮ ਬਹੁਤ ਹੁੰਦਾ, ਬੱਚਾ ਨੀ ਉਹਨਾਂ ਕੋਲ ਜਾਣਾ ਬਈ। ਗੁਰਸਿੱਖ ਪਿਆਰਿਓ, ਬੇਨਤੀ ਕੀਤੀ ਤੁਹਾਡੇ ਘਰ ਅੱਲਾ ਆਏ, ਮੈਨੂੰ ਦਰਸ਼ਨ ਦਿਖਾ ਦਿਓ, ਪਰ ਮਾਵਾਂ ਨੀ ਮੰਨੀਆਂ। ਕੁਝ ਭੁਲੇਖਾ ਭੁਲੇਖਾ ਵੀ ਸੱਚ ਸੀ, ਗੁਰੂ ਤੇਗ ਬਹਾਦਰ ਜੀ ਕੋਲ ਨੀ, ਸਰਦੀ ਦੀ ਮੌਸਮ ਹੈ, ਤੇ ਤੁਹਾਨੂੰ ਇਹ ਵੀ ਤਾਂ ਪਤਾ ਹੈ ਕਿ ਦਸਮ ਪਾਤਸ਼ਾਹ ਦਾ ਅਵਤਾਰ ਵਿਆਹ ਹੋਣ ਤੋਂ ਕਿੰਨੇ ਸਾਲ ਬਾਅਦ ਹੋਇਆ? 27 ਸਾਲ ਤਾਂ ਬਾਬੇ ਅਕਾਲੇ ਵਿੱਚ ਬੀਤ ਗਏ, ਤੇ ਉਹ ਤੋਂ ਵੀ ਪਹਿਲਾਂ ਸ਼ਾਦੀ ਹੋਈ ਹੋਈ ਸੀ। ਇੰਨੀ ਦੇਰ ਬਾਅਦ ਪੁੱਤਰ ਦੀ ਦਾਤ ਮਿਲੀ, ਕਿੰਨਾ ਕੁ ਪਿਆਰ ਹੋਵੇਗਾ, ਕਿੰਨੀ ਕੁ ਸੰਭਾਲ ਹੋਵੇਗੀ। ਤਾਂ ਗੁਰਸਿੱਖ ਪਿਆਰਿਓ, ਕੀ ਆਖਿਆ ਸੀ ਮਾਮਾ ਕਿਰਪਾਲ ਜੀ ਨੇ? ਹੱਥ ਬੰਨੇ ਹੋਏ ਨੇ, ਫਕੀਰ ਭੂੰਜੇ ਬੈਠਾ, ਤੇ ਮਾਮਾ ਕਿਰਪਾਲ ਜੀ ਕਹਿੰਦੇ, ਸਾਈਂ ਜੀ ਹੋਰ ਜੋ ਵੀ ਮੰਗੋ ਉਹ ਹਾਜ਼ਰ ਕਰ ਦਿੰਦੇ, ਜੋ ਵੀ ਮੁੱਖ ਤੋਂ ਕਹੋ। ਪਰ ਮਾਤਾਵਾਂ ਨਹੀਂ ਮੰਨਦੀ। ਵਾਹ ਉਹ ਭੀਖਾ ਫਕੀਰ ਗੁਰੂ ਦਾ ਪਿਆਰਾ, ਬੜੇ ਪਿਆਰ ਨਾਲ ਕਹਿਣ ਲੱਗਿਆ, ਗੁਰਮੁਖਾ ਏਦਾਂ ਕਰ ਫਿਰ, ਜੇ ਤੇਰੇ ਕੋਲ ਅੱਲਾ ਦੇ ਦਰਸ਼ਨਾਂ ਦੇ ਬਰਾਬਰ ਕੋਈ ਚੀਜ਼ ਹੈ ਮੈਨੂੰ ਲਿਆ ਦੇ, ਮੈਂ ਹੁਣੀ ਮੁੜ ਜਾਂਦਾ। ਦੇਖੋ ਮੁਸਲਮਾਨ ਦੀ, ਜੇ ਤੇਰੇ ਕੋਲ ਖੁਦਾ ਦੇ ਦਰਸ਼ਨਾਂ ਵਰਗੀ ਕੋਈ ਚੀਜ਼ ਹੈਗੀ, ਮੇਰੇ ਮੰਗਣ ਦੀ ਗੱਲ ਨੀ, ਮੈਂ ਤਾਂ ਖੁਦਾ ਦੇ ਦਰਸ਼ਨ ਮੰਗੇ ਨੇ, ਮੈਨੂੰ ਲਿਆ ਦੇ, ਤੇ ਮੈਂ ਦੂਜੀ ਵਾਰ ਨੀ ਤੈਨੂੰ ਕਹਿੰਦਾ, ਮੈਂ ਹੁਣੀ ਚਲਿਆ ਜਾਊਂਗਾ। ਉੱਥੇ ਤਾਂ ਗੱਲੇ ਇੱਕ ਸੀ ਨਾ, ਮਨ ਉਸ ਕਨੇਰੀ ਤੇਰੇ ਦਰਸ਼ਨ ਕੀ, ਆਸ ਕਨੇਰੀ ਦਰਸ਼ਨ ਕੀ, ਮਨ 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 ਆਸ ਕਨੇਰੀ ਤੇਰੇ ਦਰਸ਼ਨ
प्यासी दिन सरा कैसा वचन गुरु अर्जन देव महाराज प्यास तो दिन च लगती है अपन कदे रात नू भी लगी हां लगती है दो बंदियां नू एक ते जिहड़ा बीमार होवे लगती है कई बार पानी मंगदा एक वही जिहड़ा बेकारी हुंदा है जिहदी चकी भी होवे ओदे घर वाली पहले ही जग रख दिंदी है भी रात नू इन्हें टारा ही मारनी है अज घेरा खोस ओनू भी रात नू प्यास लगती है विकारी आदमी नू लगूगी फिर रोगी नू लगती है धन गुरु अर्जन पातशाह कहिंदे दिन रात इक जा होया वे तेरे दर्शनां दी प्यास इक घड़ी ना मिलते पढ़दे हो सब नजारे पर मत्था टेकण नूं गुरुद्वारे जाण नूं 29 दिन लग जाने ते संगरांद नूं डीकदे आं।